ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਕੋਵਿਡ 19 ਨੇ ਦੁਨੀਆ ਭਰ ਵਿੱਚ ਪੜ੍ਹਾਈ ਵਿੱਚ ਵਿਘਨ ਪਾਇਆ ਹੈ, ਪਰ ਕੀ ਇਹ ਸਾਡੇ ਬੱਚਿਆਂ ਨੂੰ ਪੜ੍ਹਾਉਣ ਦੇ ਤਰੀਕੇ ਨੂੰ ਦੁਬਾਰਾ ਸਥਾਪਿਤ ਕਰਨ ਦਾ ਮੌਕਾ ਹੈ? ਇਸ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੂਜੇ ਦੇਸ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ, ਜਦਕਿ ਲੈਟਿਨ ਅਮਰੀਕਾ ਵਿੱਚ ਸਥਿਤੀ ਹੋਰ ਵਿਗੜ ਰਹੀ ਹੈ। ਆਓ ਸੁਣਦੇ ਹਾਂ ਦੁਨੀਆ ਭਰ ਵਿੱਚ ਕੋਵਿਡ 19 ਮਹਾਂਮਾਰੀ ਨਾਲ ਸੰਬੰਧਿਤ ਜਾਣਕਾਰੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗਟਰੇਸ ਦਾ ਕਹਿਣਾ ਹੈ ਕਿ ਕੋਵਿਡ 19 ਮਹਾਂਮਾਰੀ ਨੇ ਲੱਖਾਂ ਬੱਚਿਆਂ ਦੀ ਪੜ੍ਹਾਈ ਵਿੱਚ ਵਿਘਨ ਪਾਇਆ ਹੈ।
The COVID-19 pandemic has led to the largest disruption of education ever. In mid-July, schools were closed in more than 160 countries, affecting over 1 billion students. At least 40 million children worldwide have missed out on education in their critical preschool year. And parents, especially women, have been forced to assume heavy care burdens in the home.
ਸੰਯੁਕਤ ਰਾਸ਼ਟਰ ਦੇ ਮੁਖੀ ਦਾ ਕਹਿਣਾ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਵੀ ਦੁਨੀਆ ਨੂੰ ਪੜ੍ਹਾਈ ਦੇ ਖੇਤਰ ਵਿੱਚ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਵਿੱਚ 250 ਮਿਲੀਅਨ ਤੋਂ ਵੱਧ ਬੱਚੇ ਸਕੂਲ ਨਹੀਂ ਜਾ ਰਹੇ ਸਨ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਸੈਕੰਡਰੀ ਸਕੂਲ ਦੇ ਕੇਵਲ 1/4 ਬੱਚੇ ਲੋੜੀਂਦੀ ਮੁੱਢਲੀ ਕੁਸ਼ਲਤਾ ਨਾਲ ਸਕੂਲ ਤੋਂ ਪਾਸ ਹੋ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਨੇ ਦੁਨੀਆ ਨੂੰ ਇਸ ਪ੍ਰਣਾਲੀ ਨੂੰ ਦੁਬਾਰਾ ਸਥਾਪਿਤ ਕਰਨ ਦਾ ਮੌਕਾ ਦਿੱਤਾ ਹੈ।
We have a generational opportunity to reimagine education. We can take a leap towards forward-looking systems that deliver quality education for all as a springboard for the Sustainable Development Goals. To achieve this, we need investment in digital literacy and infrastructure, an evolution towards learning how to learn, a rejuvenation of lifelong learning and strengthened links between formal and non-formal education.
ਯੂਐਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਸੰਬੰਧਿਤ ਮੌਤਾਂ ਦੇ ਮਾਮਲੇ ਵਿੱਚ ਅਮਰੀਕਾ ਹੋਰ ਦੇਸ਼ਾਂ ਨਾਲੋਂ ਵਧੀਆ ਕਰ ਰਿਹਾ ਹੈ। ਐਕਸੀਓਸ ਦੇ ਰਾਜਨੀਤਿਕ ਰਿਪੋਰਟਰ ਜੋਨਾਥਨ ਸਵੋਨ ਨਾਲ ਕੀਤੀ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਕੁੱਲ ਆਬਾਦੀ ਦੇ ਅਨੁਪਾਤ ਕਰਨਾ ਬੇਲੋੜਾ ਹੈ।
I'm talking about death as a proportion of population. That's where the US is really bad. Well, much worse than South Korea, Germany, etc.
You can't do that. You have to go by where, look, here is the United States. You have to go by the cases. The cases.
Why not as a proportion of population?
When we have somebody, what it says is when you have somebody that yeah. has, it, where there's a case.
Oh, okay.
The people that live sure. from oh. those cases.
It's surely a relevant statistic to say if the U.S. has X population and X percentage of death of that population.
No.
ਇਸ ਦੌਰਾਨ ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਮਾਰਚ ਵਿੱਚ ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਸੰਯੁਕਤ ਰਾਜ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਿਤ ਧੋਖਾਧੜੀ ਅਤੇ ਪਛਾਣ ਦੀ ਚੋਰੀ ਤੋਂ ਹੋਏ ਨੁਕਸਾਨ ਲਗਭਗ $100 ਮਿਲੀਅਨ ਤੱਕ ਪਹੁੰਚ ਗਏ ਹਨ। ਬਹੁਤੇ ਰਾਜਾਂ ਵਿੱਚ ਕੋਵਿਡ 19 ਘੁਟਾਲਿਆਂ ਦੀਆਂ ਸ਼ਿਕਾਇਤਾਂ ਦੀ ਗਿਣਤੀ ਘੱਟੋ ਘੱਟ ਦੁੱਗਣੀ ਹੋ ਗਈ ਹੈ। ਵਿਸ਼ਵ ਸਿਹਤ ਸੰਗਠਨ ਦੀ ਕੋਰੋਨਾ ਵਾਇਰਸ ਦੇ ਮੁੱਦੇ ਦੀ ਜਾਂਚ ਲਈ ਚੀਨ ਭੇਜੀ ਗਈ ਟੀਮ ਨੇ ਆਪਣੇ ਚੀਨੀ ਹਮਰੁਤਬਾ ਲੋਕਾਂ ਨਾਲ ਵਿਸਥਾਰ ਵਿੱਚ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਵੁਹਾਨ ਵਿੱਚ ਵਿਗਿਆਨੀਆਂ ਨਾਲ ਵੀਡੀਓ ਰਾਹੀਂ ਗੱਲਬਾਤ ਵੀ ਸ਼ਾਮਲ ਹੈ। ਜਾਂਚ ਦੇ ਅੰਤਮ ਨਤੀਜਿਆਂ ਦੀ ਪੂਰੀ ਦੁਨੀਆ ਦੇ ਵਿਗਿਆਨੀਆਂ ਅਤੇ ਸਰਕਾਰਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਉਨ੍ਹਾਂ ਸਰਕਾਰਾਂ ਵਿੱਚੋਂ ਇੱਕ ਹੈ ਜਿਸ ਨੇ ਚੀਨ ਨਾਲ ਆਪਣੇ ਸੰਬੰਧਾਂ ਦੀ ਕੀਮਤ 'ਤੇ ਇਸ ਜਾਂਚ ਲਈ ਜ਼ੋਰ ਪਾਇਆ ਸੀ। WHO ਦੇ ਬੁਲਾਰੇ ਕ੍ਰਿਸਚੀਅਨ ਲਿਨਮੇਅਰ ਦਾ ਕਹਿਣਾ ਹੈ ਕਿ ਵਿਚਾਰ ਵਟਾਂਦਰੇ ਫਲਦਾਇਕ ਰਹੇ ਹਨ।
So the team had extensive discussions with Chinese counterparts and received updates on epi studies, epidemiological studies, biologic and genetic analysis and animal health research. The team also carried out video discussions with virologists and scientists in Wuhan, China and as well as local health authorities in Beijing.
ਉਧਰ ਪੇਰੂ ਵਿੱਚ ਕੋਵਿਡ 19 ਦੀ ਇੱਕ ਨਵੀਂ ਭੜਕਣ ਨੇ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੰਕਟ ਪੈਦਾ ਕਰ ਦਿੱਤਾ ਹੈ। ਪੇਰੂ ਦੇ ਪ੍ਰਧਾਨ ਮੰਤਰੀ ਪੈਡਰੋ ਕਿਟਰੀਆਨੋ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਬਿਮਾਰੀ ਨਾਲ 4,30,000 ਤੋਂ ਵੱਧ ਲੋਕ ਸੰਕ੍ਰਮਿਤ ਹਨ ਅਤੇ ਕਰੀਬਨ 20,000 ਮੌਤਾਂ ਹੋ ਚੁੱਕੀਆਂ ਹਨ। ਖੇਤਰੀ ਸ਼ਹਿਰ ਕਸਕੋ ਦੇ ਹਸਪਤਾਲ ਵਿੱਚ ਮੈਡੀਕਲ ਸਟਾਫ ਦੇ ਪ੍ਰਧਾਨ ਡਾਕਟਰ ਡਾਇਮੇਡਿਸ ਏਰੀਆਸ ਦਾ ਕਹਿਣਾ ਹੈ ਕਿ ਉਹ ਇਸ ਸਥਿਤੀ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
The temporary hospital that President Vizcarra inaugurated has already collapsed. The 100 beds are already full and there are even patients in the alley that have been waiting to be seen since yesterday. Due to the patients' discomfort, there have even been cases of aggression against medical staff who have been physically and psychologically attacked. We cannot permit this, because doctors and nurses and technicians are there to treat people. There is no reason for us to put up with any type of mistreatment.
Brazil ਅਤੇ Mexico ਤੋਂ ਬਾਅਦ Latin America ਵਿੱਚ coronavirus ਦੇ ਮਾਮਲਿਆਂ ਦੀ ਗਿਣਤੀ ਦੇ ਮਾਮਲੇ ਵਿੱਚ Peru ਤੀਜੇ ਨੰਬਰ ਤੇ ਹੈ। Philippines ਵਿੱਚ ਰਾਸ਼ਟਰਪਤੀ Rodrigo Duterte ਦੇ ਸਖਤ ਤਾਲਾਬੰਦੀ ਉਪਾਵਾਂ ਦੀ ਮੁੜ ਸਥਾਪਨਾ ਨੇ ਨਿਰਾਸ਼ਾ ਪੈਦਾ ਕੀਤੀ ਹੈ। ਰਾਸ਼ਟਰਪਤੀ ਦਾ ਇਹ ਫੈਸਲਾ ਡਾਕਟਰੀ ਭਾਈਚਾਰੇ ਦੀ ਇਨਫੈਕਸ਼ਨ ਦੇ ਦਰਾਂ ਨੂੰ ਰੋਕਣ ਲਈ ਹੋਰ ਸਖਤ ਕਦਮ ਚੁੱਕਣ ਦੀ ਅਪੀਲ ਤੋਂ ਬਾਅਦ ਆਇਆ ਹੈ, ਕਿਉਂਕਿ COVID-19 ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਨਾਈ ਅਤੇ ਸਲੋਨ, ਜੋ ਕਿ ਹਾਲ ਹੀ ਵਿੱਚ ਦੁਬਾਰਾ ਖੁੱਲ੍ਹੇ ਸਨ, ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ, ਜਦਕਿ ਰੈਸਟੋਰੈਂਟਾਂ 'ਤੇ ਖਾਣਾ ਕੇਵਲ ਟੇਕਅਵੇ ਜਾਂ ਡਿਲੀਵਰੀ ਲਈ ਉਪਲਬਧ ਹੋਵੇਗਾ। ਰੇਲ ਗੱਡੀਆਂ ਅਤੇ ਟੈਕਸੀਆਂ ਸਮੇਤ ਜ਼ਿਆਦਾਤਰ ਜਨਤਕ ਆਵਾਜਾਈ ਦੇ ਸੰਚਾਲਨ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਟੈਕਸੀ ਡਿਸਪੈਚਰ ਸਿਪਰੀਆਨੋ ਕੁਆਰੰਟੇ ਦਾ ਕਹਿਣਾ ਹੈ ਕਿ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਕਾਰੋਬਾਰ ਤੋਂ ਹਾਰ ਗਏ ਹਨ।
Right now we are really affected because all our 54 taxi units are not allowed to operate. Even our families are affected as our daily expenses rely on our income from the taxi firm. There's really nothing we can do but follow the measures given by the government for now.
ਦੱਖਣ ਪੂਰਬੀ ਏਸ਼ੀਆ ਵਿੱਚ ਇੰਡੋਨੇਸ਼ੀਆ ਤੋਂ ਬਾਅਦ ਫਿਲੀਪੀਨਜ਼ ਵਿੱਚ ਦੂਸਰੇ ਨੰਬਰ ਤੇ COVID-19 ਦੀ ਲਾਗ ਦੀ ਦਰ ਹੈ। ਤੁਸੀਂ ਆਪਣੀ ਭਾਸ਼ਾ ਵਿੱਚ ਕੋਰੋਨਾ ਵਾਇਰਸ ਬਾਰੇ ਤਾਜ਼ਾ ਜਾਣਕਾਰੀ sbs.com.au/coronavirus ਤੇ ਜਾ ਕੇ ਲੈ ਸਕਦੇ ਹੋ। ਇਹ ਜਾਣਕਾਰੀ SBS ਦੇ ਐਲਨ ਲੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।